खोटे करके बाहर सुट देता है उस दे दर वाल भज के पै उस दे दर वाल नठ के आ। एक सिद्धांतक तौर पर संत महाराज जी नगर के श्रद्धालुओं सीधी जी गल दसिया कर दे। कोई मनुख सन वो जिंदगी पर उन्होंने चंगा काम नहीं किया, देव नेता नाल कठे आए कठे तुर गए। कहिंदे ने धर्म राजा की कचहरी विच पहुंचे ते हिसाब होया ते फैसला कर दिता इन्हां दे जिंदगी विच कोई भी काम नहीं चंगा किया, रब का एक भी हुक्म नहीं मनिया, इन्हां नरकां विच पा दिया। हुक्म हो गया उन्हां नूं सुनाया गया ते कहिंदे ने नरकां वल उह इन्नी छेती नाल उन्हां दीआं रूहां नठियां ने ते जिहड़े जमदूत सन धर्म राजा दे बड़े आश्चर्य हो गए। जिन्होंने ऐसा फैसला सुनाया जाए वो आत्मावां बड़ी दुखी होंदियां ने, उस वेले तो रोंदियां ने जिस तरह कोई कातल बंदे नूं फांसी का हुक्म होवे ना ते फांसी दे घंटा दो घंटे पहला बड़े रोंदे ने बड़े दुखी होंदे ने, पर हुण ते रिजल्ट सुनाया गया अवश्य फांसी होवेगी। हुण भावें कोई रोए ते भावें हसे, ऐसा ही कहिंदे ने दूआ एकदम नठियां। जमदूता ने पूछिया जिन्हां नरकां वल तुसीं नठे हो बड़ियां कड़ियां सजावां ने, अज तक ऐसी कोई रूह नहीं जिहड़ी ना दुखी होई होवे ऐसा फैसला, पर तुसीं क्यों नठे हो? उन्हां दी आत्मावां ने कह दिता सानूं मनुखा जन्म मिलिया सी, असी परिपूर्ण परमेश्वर का सारी जिंदगी एक भी हुक्म नहीं मनिया ते फैसला असी सुनिए ते आ भी हुक्म नरकां विच पा दिता जाए ते असी सोचिया हुण ही हुक्म मन लईए, इस करके बड़ी प्रसन्नता नाल असी नरकां वल चले आ। ते जे सारी जिंदगी नहीं मनिया हुक्म ते हुण हुक्म है उसे दा ही, ते कहिंदे ने उन्हां दीआं आत्मावां नूं सिर्फ हुक्म मनन दे नाल नरकां तो कढ के चंगीआं जूनां विच भेज दित्ता गया। गुरु नानक पातशाह फरमाउंदे ने कि सिख जिस परिपूर्ण ने तैनूं खोटा करके बाहर सुट दिता उस दे दर वल नठ के आ, तू उहदे दर तो टुट ना, यतन कर उहदे दर विच आके गुरु की शरण भज के पाओ तैनूं बख्श मिलणगे।
सतगुरु खोटो खरे करे शब्द सुवारण हार।
गुरु को एक ऐसी पारस की छो है गुरबाणी सिखिया, उसकी छो नाल तेरा जितना गंदापन है खोटापन है वो छो ला के तेन खोटे खरा बना देंगे।
सच्ची दरगाह मनियन गुरु का प्रेम प्यार।
गुरु दे प्रेम प्यार करके तेनू वाहगुरु की दरगाह विच भी फिर सच्चा मनिया जाएगा।
गणत तिना दी को क्या करे जो आप बख्शे करतार।
ते फिर जिन्होंने आप करतार बख्श लेंदा है उन्हां दी गणत निंदिया कौन कर सकदा है? प्रेमी कोड़ी ने गुरु अमरदास पातशाह ने बख्श लिया ते फिर दुनिया ते उहदी कौन निंदिया करे, कौन उहदे आप देखे जिन्हों आप महाराज मेहर करके बख्श लेंदे ने।
श्लोक मोहला पहला। हम देर जिवें दुनिया पीरा मुसा कराया।
इस शब्द विच गुरु महाराज फरमाउंदे ने कि दुनिया ते कितने कितने बंदे आए सारे संसार तो तुर गए, हम जितने ने हम जेर इस जमीन दे थले, हम जेर जमीन दुनिया पीरा मसाए का राया। पीर मसाए का शेख ते राय अहुदियां वाले बड़े बड़े जिन्हां ने अपने नां रखाए सब सारे इस संसार तो तुर गए।
मेरवद बादशाह अफजू खुदा,
मेरवद बादशाह, बादशाह भी इथो चले गए, अफजू खुदाया एक इथे रहन वाला है, उस वाहिगुरु परमेश्वर का नाम रहन वाला है, होर संसार तो सारे तुर गए है।
एक तू ही, एक तू ही,
परिपूर्ण परमेश्वर है, एक तू ही रहने वाला है, तू ही रहने वाला है। बड़े प्यार नाल गुरु नानक महाराज इस समझाते ने,
महला पहला ना देव दानवा नरा,
ना दुनिया ते देवते रहे, ना दान में दैंत रहे, ना नरा मनुख रहे,
ना सिद्धे साधु का तरा,
ना धरती ते सिद्ध जोगी साध ना कर्म वाले सिद्ध भी जोगी ना रहे,
अस्तु एक दिगुर कोई,
हे परिपूर्ण परमेश्वर अस एक तू, अस एक तू रहन वाला, दिगर कोई दूजा होर कौन है, संसार विच होर कोई नहीं है,
एक तू ही, एक तू ही,
बस एक तू ही है संसार विच, तेरी ही आत्मिक सत्ता है।
मोहल्ला पहला ना दा दे दिहांद आदमी,
इस थां ते जेड़े इंसाफ देने वाले सन, जेड़े इंसाफ करने वाले सन, वह भी आदमी इस संसार तो ना रहे,
ना सपत जेर जिमी,
ना सत पताल बेड़े ने, इस दुनिया ते सत्ता पतालों के जीव में ना रहे,
अस्त एक दिगर कोई,
हे वाहेगुरु अस्त एक सत तू रहने वाला है, दूजा होर दुनिया ते कोई भी नहीं रहने वाला, तेरे बराबर होर कोई दुनिया ते नहीं है,
एक तू ही, एक तू ही,
बस तू ही एक चल रहने वाला है।
मोहल्ला पहला ना सूर ससु मंडलो,
दुनिया ते ना सूरज रहेगा, ना चंद्रमा, ना आकाश, जितना मंडल है,
ना सपत दीप महजलो,
सत दीप जेड़े ने ये भी संसार तो चले जाएंगे, ना जल पानी जड़ा है,
अन्न पौन थिर ना कोई,
अन्न हवा पौन जड़ा है, ये सारे संसार तो अभाव हो जाएगा, सब चले जाएंगे,
एक तू ही, एक तू ही,
परिपूर्ण परमेश्वर एक तेरी ज्योत, तेरा रूप, तेरी ही विचार रहेगी।
मोहल्ला पहला ना रिजक दस्त आ कसे,
ना रिजक दस्त आ कसे, हे वाहिगुरु परमेश्वर ना रिजक दस आ कसे, होर कोई भी दुनिया ते रिजक देन वाला नहीं है,
हमारा एक आस वसे,
होर साडी ते आस तेरे ते ही है, तू ही सारिया नूं रोजी देन वाला है,
अस्त एक दिगुर कोई,
दूजा होर कोई नहीं, एक तू ही है,
एक तू ही, एक तू ही,
बस तू ही परिपूर्ण, पिछे सी हुण भी है, अगे भी रहेगा।
मोहल्ला पहला परंदे ना ग्रहा दारू,
परिपूर्ण गुरु नानक पातशाह फरमांदे ने, परंदे जेड़े पंछी ने, ना ग्रहा दार, उन्हां दे हाथ विच कुदरत ने कोई चीज नहीं दिती, ना उन्हां दे कोल कोई धन है, ना उन्हां दे कोल कोई घर है, जिहड़े पंछी ने उन्हां दे कोल कोई भी चीज नहीं है।
दरख्त आप आस कर,
हे परिपूर्ण परमेश्वर जो तू कुदरत द्वारा दरख्तां नूं पैदा कीता है, वह दरख्तां दी कुदरत दे चीजां दी आस करदे ने, तो पंछियों कोई दस्तर नहीं, कोई धन नहीं, तेरे साजे हुए, तेरे बनाए हुए दरख्तां दी ही आस करदे ने।
दिहंग सूई एक तू ही, एक तू ही,
हे पातशाह तू उन्हां नूं ही चीजां देंदा है, ਉਹਨਾਂ ਨੂੰ ਤੇ ਰੋਜੀ ਦੇਣ ਵਾਲਾ ਹੈ।
ਮਹੱਲਾ ਪਹਿਲਾ ਨਾਨਕ ਲਾਰੂ ਲਿਖਿਆ ਸੋ।
ਸਿਧਾਂਤ ਇਹ ਸਮਝਾਇਆ ਕਿ ਮਨੁੱਖ ਜੋ ਤੇਰੇ ਮੱਥੇ ਤੇ ਲਿਖਿਆ ਹੋਇਆ ਹੈ
ਮੇਟ ਨਾ ਸਕੈ ਕੋ।
ਦੁਨੀਆਂ ਤੇ ਕੋਈ ਮੇਟਣ ਸਮਰੱਥ ਨਹੀਂ। ਜੋ ਦਾਤ ਤੈਨੂੰ ਮਿਲਣੀ ਆ ਉਹ ਦਾਤ ਅਵਸ ਤੈਨੂੰ ਮਿਲ ਜਾਣੀ ਆ। ਕੋਈ ਦੁਨੀਆਂ ਤੇ ਮੇਟ ਨਹੀਂ ਸਕਦਾ।
ਕਲਾ ਧਰੈ ਹਰੇ ਸੂਈ ਏਕ ਤੂਈ ਏਕ ਤੂਈ।
ਕਿਹਦੇ ਵਿੱਚ ਐਸੀ ਸ਼ਕਤੀ ਹੈ? ਉਹ ਕਲਾ ਧਾਰਨ ਵਾਲਾ ਹੈ, ਸ਼ਕਤੀ ਧਾਰਨ ਵਾਲਾ ਹੈ, ਉਹ ਸਮਰੱਥ ਹੈ, ਉਹਦੀ ਬਰਕਤ ਐਸੀ ਹੈ, ਇੱਕ ਤੂੰ ਹੀ ਤੇਰੀ ਬਰਕਤ ਹੈ।
ਬੋੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ।
ਗੁਰਮੁਖਾਂ ਨੇ ਸਮਝਿਆ ਕਿ ਤੇਰਾ ਹੁਕਮ ਹੈ। ਗੁਰਮੁਖ ਹੁਕਮ ਵਿੱਚ ਚੱਲਦੇ ਨੇ, ਉਹਨਾਂ ਨੇ ਸਮਝ ਲਿਆ ਜੋ ਤੇਰਾ ਹੁਕਮ ਹੈ।
ਗੁਰਮਤੀ ਆਪ ਗੁਆਏ ਸੱਚ ਪਛਾਣਿਆ।
ਗੁਰਮਤ ਦੇ ਸਿਧਾਂਤ ਚੱਲਦਿਆਂ ਹੋਇਆਂ ਗੁਰਮਤੀ ਆਪ ਸਮਾਏ। ਗੁਰਮਤੀ ਗੁਰਮਤ ਦੇ ਸਿਧਾਂਤ ਨੂੰ ਸਮਝ ਕੇ ਉਹਨਾਂ ਨੇ ਉਸ ਹੁਕਮ ਤੇ ਚੱਲੇ ਹੈ।
ਤੇਰਾ ਦਰਬਾਰ ਸਬਦ ਨਿਸ਼ਾਨਿਆ।
ਨਿਸ਼ਾਨ ਦਾ ਹੈ ਪਰਮਾਨਾ ਰਾਹਦਾਰੀ। ਉਸ ਵਾਹਿਗੁਰੂ ਦੇ ਦਰਬਾਰ ਵਿੱਚ ਜਾਣ ਵਾਸਤੇ ਗੁਰਮੁਖਾਂ ਕੋਲ ਤੇਰੇ ਸ਼ਬਦ ਦੀ ਰਾਹਦਾਰੀ ਹੈ। ਜਿਸ ਤਰ੍ਹਾਂ ਬਾਹਰਲੀ ਰਾਹਦਾਰੀ ਇੱਕ ਕੰਟਰੀ ਤੋਂ ਦੂਜੀ ਕੰਟਰੀ ਵਿੱਚ ਰੋਕ ਨਹੀਂ ਹੁੰਦੇ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੀ ਰਾਹਦਾਰੀ ਜਿਸ ਗੁਰਮੁਖ ਦੇ ਕੋਲ ਹੋਵੇਗੀ ਉਸ ਵਾਹਿਗੁਰੂ ਦੇ ਦਰਗਾਹ ਵਿੱਚ ਦਰਬਾਰ ਵਿੱਚ ਕੋਈ ਰੋਕ ਨਹੀਂ ਸਕਦਾ।
ਸੁੱਚਾ ਸ਼ਬਦ ਵਿਚਾਰ ਸੱਚ ਸਮਾਣਿਆ।
ਸ਼ਬਦ ਦੇ ਵਿਚਾਰ ਸੱਚੇ ਦੀ ਕਰਨ ਵਾਲਾ ਉਸ ਸ਼ਬਦ ਵਿੱਚ ਸਮਾ ਜਾਂਦਾ ਹੈ।
ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ।
ਪਰ ਮਨਮੁਖ ਜਿਹੜੇ ਨੇ ਉਹ ਤੇ ਝੂਠ ਦੀ ਪ੍ਰਾਪਤੀ ਵਿੱਚ ਨੇ, ਭਰਮ ਵਿੱਚ ਭੁੱਲੇ ਹੋਏ ਹੈ।
ਦੁਸ਼ਟਾ ਅੰਦਰ ਵਾਸ ਸਾਧਨਾ ਜਾ।
ਦੁਸ਼ਟਾ ਗੰਦਗੀ ਦੇ ਵਿੱਚ ਵਾਸਾ ਹੈ। ਗੰਦਗੀ ਕੀ ਹੈ? ਕੂੜ ਬੋਲ ਮੁਰਦਾ ਰੱਖਾ ਹੈ। ਗੰਦਗੀ ਖਾਣ ਦੇ ਬਰਾਬਰ ਹੈ। ਜੋ ਝੂਠ ਬੋਲਣਾ ਹੈ ਸਿਰਫ ਗੰਦਗੀ ਦਾ ਹੈ। ਇਸ ਕਰਕੇ ਉਹਨਾਂ ਦਾ ਵਿਚਾਰ ਹੀ ਇਸ ਗੰਦਗੀ ਵਿੱਚ ਹੈ।
ਬਿਨ ਨਾਮੈ ਦੁੱਖ ਪਾਏ ਆਉਣ ਜਾਣਿਆ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁੱਖ ਪਾਉਂਦੇ ਨੂੰ ਆਉਣ ਜਾਣ ਬਣਿਆ ਰਹੇਗਾ।
ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ।
ਪਾਰਖ ਪਰਿਪੂਰਨ ਪਰਮੇਸ਼ਰ ਆਪ ਹੈ, ਜਿਨ ਵੇਖਿਆ ਖੋਟਾ ਹੈ ਆ ਖਰਾ ਹੈ। ਗਰੀਬ ਨਵਾਜ਼ ਸਤਿਗੁਰਾਂ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ। ਗੁਰੂ ਮਹਾਰਾਜ ਦੇ ਦਿੱਤੇ ਹੋਏ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ, ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀ ਔਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਨਾਲ ਤੁਸੀਂ ਸ਼ਬਦ ਦਾ ਸਤਿਕਾਰ ਕੀਤਾ ਸੀ। ਗੁਰੂ ਮਹਾਰਾਜ ਤੁਹਾਨੂੰ ਸਦਾ ਚੜ੍ਹਦੀਆਂ ਕਲਾ ਬਖਸ਼ੇ। ਇਸੇ ਤਰ੍ਹਾਂ ਕੱਲ੍ਹ ਨੂੰ ਵੀ ਹਾਜ਼ਰੀ ਭਰ ਕੇ ਗੁਰੂ ਕੇ ਦਰਬਾਰ ਵਿੱਚ ਗੁਰੂ ਦੇ ਸ਼ਬਦ ਨਾਲ ਲੜੀਵਾਰ ਕਥਾ ਨਾਲ ਜੁੜਾਂਗੇ। ਜਗ ਜੀ ਖਿਮਾ ਫਤਿਹ ਬੁਲਾ ਵਾਹਿਗੁਰੂ ਜੀ ਕਾ ਵਾਹਿਗੁਰੂ।
ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਇ ਅੰਮ੍ਰਿਤ ਨਾਮ ਹੈ ਮਾਨਕ ਭਗਤ ਬੇਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਥਾ। ਜੇਤਾ ਜੀਉ ਪਿੰਡ ਸਭ ਤੇਰਾ ਤੋਂ ਅੰਤਰ ਜਾਮੇ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਵਖਿਆ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਲਾ ਪਹਿਲਾ ਕਹਾਂ ਕੰਤ वचन टुटै सार, अग्नि गंड पाए लोहार, गोरी सेती टुटै पुतार, पुती गंड पवै संसार, राजा मंगै दितै गंड पाए, भुखिया गंड पवै जा खाए, काला गंड नदियां मीह झोल, गंड पुरीती मिठे बोल, वेदां गंड बोले सच कोए, मोया गंड नेकी सत होए, एत गंड वरतै संसार, मूर्ख गंड पवै मोह मार, नानक आखै एहो विचार, सिफती गंड पवै दुर्बार।
परम सन्मान योग साहब श्री गुरु ग्रंथ साहब जी दी पावन पवित्र हाजरी विच सजी हुई गुरु रूप सत संगत प्यार सहित फतेह बुलाओ, वाहिगुरु जी का खालसा वाहिगुरु जी की फतेह। कीर्तन निर्मोल गहीरा आनंद गुणी गहीरा, अमोलक हीरा दुनिया दे हीरियां दी कीमत पै सकती है, पर जो गुरु क्या ने अलाही बाणी द्वारा कीर्तन दी दात बख्शी है, ए ऐसा निर्मोलक हीरा है एदी कोई कीमत नहीं पा सकता। ओ आप जिया ने पंथ प्रसिद्ध गुरु घर दे कीर्तियां पैसा भाई प्रकाश सिंह जी उन्हां दे साथियां तो बड़े रस नाल सरवण कीता है। धन धन साहिब श्री गुरु नानक देव पातशाह जिन्हां दी बाणी लड़ीवार कथा दी चल रही है, पिछे आप जिया ने सरवण कीता है मच्छी तारू क्या करे, तारू पानी भाव के डूंगा ओदे विच बची होवे, अपनी स्वतंत्रता दे नाल ओह तुर फिर सकदी है, पानी मच्छी दा कुछ नहीं बिगाड़ सकदा। ऐसियां दलीलां उदाहरणां विचार आप जिया ने कल सरवण कीती है। अज दी विचार कहां कंचन टुटै सार, अग्नि गंड पाए लोहार, गंड जोड़ नूं किया जांदा है, गांडा ला देना, इहदा भाव है पहला चीज साबत सी कोई कारण बन गया चीज टुट गई ओनू फिर गंढिया ते ओ गंढी किस ढंग नाल गई। अज दे उपदेश विच इथों कथा अलाही बाणी दी आरंभ है। गंड कह लो जोड़ नूं, साबत चीज टुट जाए फिर जोड़ लग जाए, विद्वानां दी बोली विच एक होर भी जोड़ है, ग्रंथी शब्द भी एक जोड़ है, गंड है चित जड़ ग्रंथी, संसे ग्रंथी, आत्मक ग्रंथी,
ऐसे विद्वाना दी धारणा विच ग्रंथी लफज जोड़दा है चीज साबित सी और टुट गई तो जोड़ किस तरह बन गया। संशय ग्रंथी मनुख संशय विच आया होया साडा शरीर एक आ है इस शरीर विच असी सफर कर रहे हैं ते जदों असी चढ़ाई करन लगांगे संसा पैदा होएगा किसे चीज का मैनू आ चीज मिल जानी चाहिए है पर मिल नहीं रही परिवार शरीर दे बचाउण दा साधन करदे है जो मनुख दियां वासना ने ओ पूरियां करन वास्ते परिवार दी उस पासे निगाह नहीं ना ओ बोल के दस सकदा है मेरी आ वासना है मेरी आ भी इच्छा पूरी कर दियो मैं चलिया क्योंकि वासना मनुख दियां मन विच है वो पूरियां नहीं कर सकता ना दस सकता है। परिवार यतन कर रहे हैं शरीर बच जाए कोई ऐसी दवाई दे दईए वासना बदा मनुख तुर जाए ते अगली जिस जोन विच जाना है एक संस्था है जेड़ा उस जून दे नाल जोड़ देंदा है। आखिरकार दुनी चांदा पिता चढ़ाई करन लगा ते वासना मांस खान विच रह गई मौत सारे शरीर चों प्राण खिंच रही है जबान दा रस फेका बन गया वासना ने खिंच पा दित्ती मैनू कोई लून वाली जा ऐसी चीज मिल जाए जबान दा रस तरोताजा हो जाए पर श्वास निकल गए मांस खान वाले जोन विच तुर गया बग्याड़ दी जोन नाल जोड़ मनुखा जन्म दा तां होया उहदे मन विच वासना पै गई गुरु नानक देव महाराज ने दुनी चंद नूं इह भेद दसी है ते अज दे उपदेश विच मैं होर पासे ना जावां आईए परिपूर्ण गुरु नानक दे पातशाह दा जो पावन पवित्र उपदेश है उहदे नाल बिरती जोड़ीए। गुरु नानक देव पातशाह दी इलाही बाणी विच भी बड़ियां दलीलां ने उहनां दे इतिहासक जीवन विच भी बहुत दलीलां ने। मनुख ने गुरु नानक पातशाह दे जीवन दी सिध लैणी होवे ते उह इस ढंग दे नाल लै लिया करे मझां ने खेत चर लिया वो फिर हरा हो गया गुरु ने मेहर की जिमीदार ने शिकायत कर दिती घटना बड़ी बार सुनी ते बड़ी बार पढ़ी असली सिक्ख्या ते अंतरीव भाव सी ਸ਼ਰਧਾਲੂ ਨੂੰ ਇਹ ਸਾਖੀ ਇਹ ਸਟੋਰੀ ਸਿੱਖਿਆ ਦਿੰਦੀ ਸੀ कि हे सिख तेरे जीवन की खेती वकारा ने सब खा ली है, तेरे चंगे जिन्ने गुण सन वकारा दे पशुआ ने सारे ही खा ले ने। ते तेरा केस धर्म राजा की कचहरी विच तुर गया है, जिस तरह बार हाल जिमीदार ने राब बलार को शिकायत की सी, मैं गरीब हां, पिता कल्याण चंद के पुत्र ने मझां खुलियां छड़ दित्तियां, निगाह ना रखी, गरीब की खेती सारी खा गए, मेरा न्याय करो। ते कीता सिखा अवगुणा ने तेरे जीवन की खेती सुवगुणा की सब खा ली है, तू गुरु नानक दे दर का सेवक है, इस दर विच नमस्कार करके बैठ ते बेनती कर पातशाह, जे तू उस जिमीदार का खेत हरा कर सकता है, मेरी आत्मा में सुख गई है, चंगा गुण मेरे कोल कोई नहीं रहा, खेती सब खा ली है, तू मेर कर चंगे गुणा की खेती मेरे आत्मा विच हरी हो जाए। जो अरदास करेगा अवश्य गुरु नानक पातशाह ओ ही बख्शिश कर देंगे, जिस तरह उस जिमीदार का खेत हरा किया। यह जोड़ खेत चढ़ जाना, खेत पहला साबत सी, खेत चढ़ लिया, खेती लह लहाउंदी दा जोड़ टुट गया, गुरु ने मेहर कीती, फिर खेती उस तरह जुड़ गई ते जोड़ हो गया। गुरु नानक पातशाह दे जीवन दियां जितनियां घटनावां ने उन्हां दा बहुत गहरा संबंध है, इह ते असीं सुन लिया। उन्हां ने 20 रुपये खर्च दिते ते पिता नूं पता चलिया ते कह दिता भी मैं खरा सौदा कीता ते चपेड़ां वज गईयां, बस इत्थों तक। पर गहरा सिद्धांत सी संसारक दृष्टि दा ते परमार्थक दृष्टि दा। संसार दा मनुख सिर्फ माया तक सीमित है, वो माया नाल ही वह व्यापार चाहता है, माया का व्यापार ही खरा सौदा है। पर गुरु नानक पातशाह का सिद्धांत होर परमार्थ, महाराज का परमार्थ की सी कि असली सच्चा सौदा वो है जो किसी भुखे नूं अन्न देना, किसी गरीब नूं भोजन दे देना, वो खरा सौदा सी। संसारक दृष्टि माया दे तल ते खलोती है ते माया दी तल ते वह बड़ा दुखी है। असी जितने बैठे हां माया दे तल दी खेड च, जिंदगी विच कई बार रोए होवांगे, माया दा तल है, परिवार दा कोई शरीर विछोड़ा दे जाए, चढ़ाई कर जाए, रोना धोना है, पदार्थ खत्म हो जाए, माया गई, तब रोम लगत है। व्यापार च घाटा पै जाए, शरीर अंग भंग हो जाए, बहुत रोना तोना है। यह है संसारक दृष्टि। परमार्थक दृष्टि है जिस वाहिगुरु ने इनिया दातां दित्तियां ने, उहदे विछोड़े विच कदी असी नेत्रां ते जल नहीं लियांदा, कदी एहसास नहीं कीता असी उस परमेश्वर नालों टुटे होए हां। आइए गुरु नानक पातशाह दा अमोलक यह सिद्धांत प्यार दे नाल सरवण करिए। एक बार गज के आखो सतनाम श्री वाहिगुरु जी।
महला पहला कहा कंचन पुट्टा सार।
श्री गुरु नानक देव पातशाह फरमाउंदे ने कहा कहें दा बर्तन टुट जाए, सोने दा बर्तन टुट जाए, गहना बनिया टुट जाए, सार लोहे दा कोई अजार जां वस्तु बनी हुई टुट जाए।
अग्नि गंड पाए लोहार।
इना तिना चीजा तो गां होर भी जितनिया चीजा ने वरायटी दी, लोहार इना टुटिया हुई चीजा नू अग दा सेक दे के भट्ठे विच पा के ਉਹਨਾਂ ਨੂੰ ਜੋੜ ਲਾ ਦਿੰਦਾ ਹੈ।
ਗੋਰੀ ਸਤੀ ਟੁੱਟੈ ਪਤਾਰ।
ਗੋਰੀ ਇਸਤਰੀ ਤੇ ਪਤੀ ਵਿਆਹ ਦੇ ਜੀਵਨ ਵਿੱਚ ਜੀਵਨ ਚੱਲ ਰਿਹਾ, ਖੁਸ਼ੀਆਂ ਤੇ ਖੇੜੇ ਦੇ ਨਾਲ ਗ੍ਰਸਤੀ ਜੀਵਨ ਆਰੰਭ ਹੋਇਆ। ਜੀਵਨ ਆਰੰਭ ਤੇ ਬਹੁਤ ਖੇੜੇ ਨਾਲ ਹੈ, ਪਰ ਇੱਕ ਸਾਲ ਲੰਘ ਜਾਏ, ਦੋ ਲੰਘ ਜਾਣ, ਚਾਰ ਲੰਘ ਜਾਣ, ਦਸ ਲੰਘ ਜਾਣ, ਬਸ ਕੁਦਰਤੀ ਇੱਕ ਬੱਚੇ ਦੀ ਦਾਤ ਨਾ ਨਸੀਬ ਹੋਵੇ, ਦੋਨਾਂ ਦੇ ਖਿਆਲਾਂ ਵਿੱਚ ਫਰਕ ਪੈ ਜਾਏਗਾ। ਜੋ ਜਿਹੜਾ ਇੱਕ ਚੀਜ਼ ਸੀ ਉਹ ਜੋੜ ਟੁੱਟ ਜਾਏਗਾ, ਖਿਆਲਾਂ ਦਾ ਟਕਰਾਅ ਹੋ ਜਾਏਗਾ। ਗੋਰੀ ਸੇਤੀ ਟੁੱਟੇ ਪਤਾਰ। ਪਤੀ ਦੇ ਨਾਲ ਵਿਛੋੜਾ ਵੀ ਹੋ ਜਾਏ, ਜੇ ਨਾ ਵੀ ਹੋ ਜਾਏ ਤੇ ਘਰ ਵਿੱਚ ਰਹਿੰਦੀਆਂ ਹੋਈਆਂ ਹੀ ਜਿਹੜੀ ਕਲੇ ਹੈ, ਕਲੇਸ਼ ਹੈ, ਇੱਕ ਚਿਖਾ ਦੇ ਸਮਾਨ ਹੈ। ਇੱਕ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਬੋਲ ਚਾਲ ਬੰਦ ਹੈ, ਇੱਕ ਦੂਜੇ ਨੂੰ ਵੇਖਿਆ ਕ੍ਰੋਧ ਹੈ, ਤੇ ਕੀ ਕੁਝ ਗੱਲਾਂ ਹੁੰਦੀਆਂ ਨੇ। ਦਾਤ ਵਾਹਿਗੁਰੂ ਦੀ ਹੈ, ਪਰ ਸਮਾਜ ਬਹੁਤ ਕੁਝ ਗੱਲਾਂ ਕਰ ਜਾਂਦਾ ਹੈ, ਗੱਲਾਂ ਕਈ ਵਾਰ ਬਰਦਾਸ਼ਤ ਨਹੀਂ ਹੁੰਦੀਆਂ। ਦੋ ਹਫ਼ਤੇ ਪਹਿਲਾਂ ਹੀ ਬਰਮਿੰਘਮ ਇੱਕ ਬੱਚੀ ਨੇ, ਇੱਕ ਇਸਤਰੀ ਜਾਮੇ ਨੇ ਬੜੀ ਬੇਰਹਿਮੀ ਦੇ ਨਾਲ, ਬੜੇ ਕ੍ਰੋਧ ਨਾਲ ਤਿੰਨਾਂ ਦਾ ਕਤਲ ਕਰ ਦੇਣਾ, ਇਸਤਰੀ ਜਾਮੇ ਦਾ ਕਤਲ ਕਰ ਦੇਣਾ। ਆਖਿਰਕਾਰ ਇਹ ਹੋਇਆ ਕਿਉਂ? ਬਸ ਆਹੀ ਗੱਲ ਸੀ ਜੋ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਬੱਚੀ ਹੋਈ, ਉਸ ਤੋਂ ਬਾਅਦ ਫਿਰ ਦੂਜੀ ਬੱਚੀ ਹੋਈ। ਬਸ ਐਸੀਆਂ ਗੱਲਾਂ ਸ਼ੁਰੂ ਹੋ ਗਈਆਂ ਜਿਹੜੀਆਂ ਉਸ ਬੱਚੀ ਤੋਂ ਬਰਦਾਸ਼ਤ ਨਾ ਹੋ ਸਕੀਆਂ। ਇੱਥੋਂ ਤੱਕ ਕਈ ਵਾਰ ਮਨੁੱਖ ਦੇ ਕੋਲ ਕ੍ਰੋਧ ਆ ਜਾਂਦਾ ਹੈ, ਪਰ ਉਹ ਸੰਭਾਲਿਆ ਨਹੀਂ ਜਾਂਦਾ। ਭਾਵੇਂ
ਉਸ ਕ੍ਰੋਧ ਦੇ ਨਾਲ ਹੋਰ ਕੁਝ ਕਰ ਲੈਂਦੀ, ਪਰ ਉਹ ਇਸਤਰੀ ਜਾਮੇ ਦਾ ਇਸ ਬੇਦਰਦੀ ਦੇ ਨਾਲ ਕਤਲ ਨਾ ਕਰਦੀ। ਪਰ ਕ੍ਰੋਧ ਵੱਸ ਵਿੱਚ ਨਹੀਂ ਆਇਆ, ਕ੍ਰੋਧ ਇੱਥੋਂ ਤੱਕ ਹਾਵੀ ਹੋ ਗਿਆ, ਚਾਰ ਕੁ ਸਾਲ ਦੇ ਬੱਚੇ ਨੂੰ ਨੈਫ ਮਾਰ ਮਾਰ ਕੇ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ। ਰਿਜ਼ਲਟ ਕੀ ਨਿਕਲਿਆ? ਪਰਿਵਾਰ ਖਤਮ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਗੋਰੀ ਸੇਤੀ ਪੁੱਤੇ ਪਟਾਰ, ਪਤੀ ਸਤੀ ਦਾ ਵਿਛੋੜਾ ਪੈ ਜਾਂਦਾ ਹੈ। ਫਿਰ ਅੱਗੇ ਕਹਿੰਦੇ ਨੇ, ਜੋੜ ਕਿਸ ਤਰ੍ਹਾਂ ਹੋਇਆ?
ਪੁੱਤੀ ਗੰਢ ਪਵਾ ਸੰਸਾਰ,
ਪਰ ਜੇ ਕਿਤੇ ਮੇਰ ਹੋ ਜਾਏ ਪਰਿਪੂਰਨ ਪਰਮੇਸ਼ਰ ਦੀ, ਪੁੱਤਰ ਦੀ ਦਾਤ ਮਿਲ ਜਾਏ, ਪਤੀ ਸਤੀ ਦਾ ਟੁੱਟਿਆ ਹੋਇਆ ਵਿਚਾਰ ਜੋੜ ਵਿੱਚ ਹੋ ਜਾਏਗਾ। ਇੱਕ ਜੋੜ ਦਾ ਬਹੁਤ ਵੱਡਾ ਸਾਧਨ ਹੈ। ਭਾਵੇਂ ਸਿਆਣਿਆਂ ਨੇ ਇੱਕ ਗੱਲ ਲਿਖੀ ਹੋਈ ਹੈ, ਉਹ ਲਿਖਦੇ ਨੇ, ਸਭ ਕੋਈ ਟੁੱਟੋ ਜੁੜਤ ਹੈ। ਦੁਨੀਆਂ ਵਿੱਚ ਜੋ ਚੀਜ਼ ਟੁੱਟ ਜਾਏ ਉਹ ਜੁੜ ਸਕਦੀ ਹੈ, ਪਰ ਦੋ ਚੀਜ਼ਾਂ ਕਦੇ ਨਹੀਂ ਜੁੜਦੀਆਂ। ਉਹਨਾਂ ਦਾ ਆਪਣਾ ਸਿਧਾਂਤ ਹੈ, ਸਭ ਕੋਈ ਟੁੱਟੋ ਜੁੜਤ ਹੈ, ਜਾਣ ਰਿਹੋ ਰੇ ਮੀਤ, ਇਹ ਦੋ ਟੁੱਟ ਨਾ ਜੁੜੇ। ਆ ਦੋ ਚੀਜ਼ਾਂ ਟੁੱਟੀਆਂ ਹੋਈਆਂ ਜੁੜਦੀਆਂ ਨਹੀਂ, ਇੱਕ ਚਿੱਤ ਇੱਕ ਸੀਸ। ਮਨੁੱਖ ਦਾ ਕਿਸੇ ਮਨੁੱਖ ਨਾਲੋਂ ਚਿੱਤ ਟੁੱਟ ਜਾਏ ਉਹ ਵੀ ਜੁੜਦਾ ਨਹੀਂ, ਸਿਰ ਕਤਲ ਹੋ ਜਾਏ ਉਹ ਵੀ ਜੁੜਦਾ ਨਹੀਂ। ਪਰ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਇਹ ਚੀਜ਼ਾਂ ਜੁੜ ਸਕਦੀਆਂ ਨੇ, ਪਰ ਜੇ ਜੋੜਨ ਦਾ ਸਾਧਨ ਆ ਜਾਏ, ਪਤੀ ਸਤੀ ਦੇ ਰੂਪ ਵਿੱਚ ਟੁੱਟ ਗਈ ਵਿਚਾਰ, ਖਿਆਲ ਟੁੱਟ ਗਿਆ, ਆਨੰਦ ਟੁੱਟ ਗਿਆ, ਜੀਵਨ ਕਿਰਕਰਾ ਬਣ ਗਿਆ, ਪਰ ਪੁੱਤਰ ਦੀ ਦਾਤ ਮਿਲ ਗਈ, ਫਿਰ ਉਸੇ ਤਰ੍ਹਾਂ ਹੀ ਉਹ ਘਰ ਭਾਗਾਂ ਭਰਿਆ ਬਣ ਗਿਆ, ਗੰਢ ਪੈ ਗਿਆ, ਜੋੜ ਹੋ ਗਿਆ।
ਰਾਜਾ ਮੰਗਾ ਦਿੱਤਾ ਗੰਢ ਪਾਏ,
ਪਰਜਾ ਭਾਵੇਂ ਬਰਸਾਤ ਨਾ ਪੈਣ ਕਰਕੇ ਜਾਂ ਹੋਰ ਸਾਧਨਾ ਕਰਕੇ ਗਰੀਬ ਹੋ ਜਾਏ, ਜ਼ਿਮੀਂਦਾਰਾਂ ਕੋਲੋਂ ਮਾਰਨਾ ਨਾ ਦਿੱਤਾ ਜਾਏ, ਅਸਮਰੱਥ ਹੋ ਜਾ, ਇੱਕ ਟੀਮ ਵਰਕ ਹੋ ਕੇ ਰਾਜਾ ਤੂੰ ਮੰਗਦਾ ਹਾੜਾ, ਪਰ ਪਬਲਿਕ ਨੇ ਨਹੀਂ ਦਿੱਤਾ, ਏਕਤਾ ਵਿੱਚ ਆ ਕੇ ਦੇਣਾ ਬੰਦ ਕਰ ਦਿੱਤਾ, ਰਾਜੇ ਤੇ ਪਰਜਾ ਦਾ ਜੋੜ ਟੁੱਟ ਗਿਆ, ਖਿਆਲ ਆਪਸ ਵਿੱਚ ਟੁੱਟ ਗਏ। ਪਰ ਉਹਨਾਂ ਖਿਆਲਾਂ ਨੂੰ ਕਿਸ ਢੰਗ ਦੇ ਨਾਲ ਜੋੜਿਆ?
ਭੁੱਖਿਆ ਗੰਢ ਪਵੇ ਜਾਂ ਖਾ,
ਰਾਜਾ ਗੰਢ ਪਵੇ, ਰਾਜਾ ਮੰਗੇ ਦਿੱਤੇ ਗੰਢ ਪਾਏ, ਜੇ ਕਿਤੇ ਪਰਦਾ ਫਿਰ ਹਾਲਾ ਦੇ ਦੇਵੇ ਤੇ ਫਿਰ ਰਾਜੇ ਵਿੱਚ ਤੇ ਪਰਜਾ ਵਿੱਚ ਜੋੜ ਹੋ ਸਕਦਾ ਹੈ। ਇਸ ਤੋਂ ਬਾਅਦ ਭੁੱਖੀਆਂ ਗੰਢ ਪਵੇ ਮੁੱਖ ਆਵੇ, ਮਨੁੱਖ ਭੁੱਖ ਦਾ ਦੁਖੀ ਹੈ, ਭੁੱਖ ਨਾਲ ਬਹੁਤ ਤੰਗ ਹੈ, ਵਿਚਾਰ ਉਹਦਾ ਮਨੁੱਖ ਦਾ ਟੁੱਟ ਗਿਆ, ਦੁਖੀ ਹੋ ਗਿਆ। ਪਰ ਜੇ ਉਸ ਭੁੱਖੇ ਮਨੁੱਖ ਨੂੰ ਅੰਨ ਮਿਲ ਜਾਏ ਤੇ ਫਿਰ ਜੋੜ ਹੋ ਗਿਆ, ਫਿਰ ਪ੍ਰਸੰਨ ਹੋ ਗਿਆ, ਫਿਰ ਸੋਚਦਾ ਮੈਂ ਹੁਣ ਜਿਸ ਵਿਚਾਰ ਨਾਲ ਟੁੱਟਿਆ ਹੋਇਆ ਸੀ ਹੁਣ ਮੈਨੂੰ ਤ੍ਰਿਪਤੀ ਹੈ, ਮੈਂ ਹੁਣ ਉਹ ਕੰਮ ਕਰ ਸਕਦਾ ਹਾਂ।
ਕਾਲਾ ਗੰਢ ਨਦੀਆਂ ਮੀਂਹ ਝੋਲ,
ਸਮੇਂ ਅਨੁਸਾਰ ਨਾ ਬਰਸਾਤ ਪੈਣ ਕਰਕੇ ਕਾਲ ਪੈ ਜਾਏ, ਅੰਨ ਨਾ ਹੋਏ ਤੇ ਕਾਲ ਹੀ ਪੈ ਜਾਣਾ, लेकिन उस काल पे का जोड़ किसरा हो कहने के बरसात हद तो वध पै जाए नदियां पानी ना झलन खेती हो जाए तो फिर वो काल हट जाता जोड़ पै जाता है।
गांधे प्रीति मिठे बोल
गुरु क्या उचारिया के पूत प्रीत गई बुर बोल खोटे बोल बोलन नाल कौड़े वाक कहन नाल जेड़ी प्रीति सी बनी हुई वह टुट गई पर हुण उहदे विच जोड़ किस तरह पै जाए पूत प्रीत गई बुर बोल ते गंध प्रीति मिठे बोल मिठास वाले बोल बोले जान एक ऐसी जबान है खोटे बोल बोलेगी ते विचार टूट जाएगी मिठे बोल बोले जान ते टूटी हुई विचार जुड़ जाएगी मिठे बोलन के नाल विचार जुड़ जाएगी।
वेदां गंध हो बोले सच को
आ जड़ी पंक्ति है बहुत वड्डा सिद्धांत रखदी है। वेदां गंध पवे बोले सच कोई वेदां धार्मिक पुस्तकां दे नाल मनुख दा मस जिहड़ा ओह टुटिया होया है धार्मिक ग्रंथां दे विच जो उन्होंने सिद्धांत लिखी है जो सिक्ख्या लिखी है उस सिक्ख्या नालों मनुख टुटिया होया है ते हुण जोड़ किसदा होवे सच कोए जे मनुख सच बोलन लग पए ते फिर धार्मिक वेद दे ज्ञान दे नाल जिहड़ा विचार मनुख दा टुटिया होया सी वृत्ति टुटी होई सी ते जदों मनुख सच बोलन लग पए ना ते फिर समझो कि उहदा जोड़ बन गया तो जुड़ गई है कि जे वेदां दा सिद्धांत धार्मिक पुस्तकां दी ज्ञान दे विचार भी सुने जाए पर बोले झूठ ते समझो कि उहदा विचार जिहड़ा ओह टुटिया रहेगा। गुरु नानक पातशाह सिक्ख्या देंदे ने कि सिख जे तू जपजी साहब का पाठ करदा है तो उन्ना चिर तू जपजी दे नाल नहीं जुड़ेगा जिन्ना चिर सत ना बोलेगा। पाठ जपजी साहब का करी जावे सारी जिंदगी करी जाए तो नाल झूठ बोले जाए जपजी दे पाठ नाल जुड़ेगा नहीं। ठीक है नितनेम तो है पर जोड़ नहीं रसम है विचार ठीक है पर जोड़ नहीं। गरीबन वाज सतगुरां ने सानू सिखिया दिती वेदा गंध पवे सच कोई जे सच बोले ते वेद धार्मिक पुस्तकां दी विचार सिखिया नाल धर्मी बंदे का संबंध पै जाएगा। जे सच बोले थे सिख सच बोलन लग पाए जपजी साहब की बाणी के सिद्धांत नाल ओ जुड़ जाएगा। पंज बाणिया का पाठी है रैरास का पाठ है कीर्तन सोहले का पाठ है नितनेम करदा है नाल जे सच बोलन लग पाए ते फिर ते इस पाठ दे सिद्धांतां नाल ओ जुड़ जाएगा नहीं ते जिंदगी पर टुटिया रहेगा। रस्म जरूर है नितनेम जरूर है पर जोड़ नहीं लगेगा। बाणी नाल तां जुड़ेगा जे सच बोले। गरीबन वाज सतगुरां ने इह सानूं सिखिया दित्ती है।
ਮੂਆ ਗੰਢ ਨੇਕੀ ਸਤ
ਹੋਏ। ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਮਰਨ ਤੋਂ ਬਾਅਦ ਸੰਸਾਰ ਨਾਲ ਕਿਹਦਾ ਗੰਢ ਪਿਆ ਰਹਿੰਦਾ, ਸਰੀਰ ਤੁਰ ਜਾਏ ਤੇ ਸੰਸਾਰ ਵਿੱਚ ਫਿਰ ਵੀ ਗੰਢ ਰਹੇ। ਇੱਕ ਥਾਂ ਬਾਣੀ ਚ ਲਿਖਿਆ ਨਾ, ਕਿੱਥੇ ਤੈਨੂੰ ਮਾਪਿਆ ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੀ ਹੋਏ। ਅਸੀਂ ਜਿਤਨੇ ਬੈਠੇ ਹਾਂ ਆਪਣੀਆਂ ਚਾਰ ਬੰਸਾਂ ਪਿਛਲੀਆਂ ਪੁਸਤਕਾਂ ਕਿਸੇ ਦਾਦੇ ਪੜਦਾਦੇ ਦਾ ਕਿਸੇ ਨੂੰ ਨਾਂ ਯਾਦ ਹੋਵੇਗਾ, ਪੜਦਾਦੇ ਦੇ ਗਾਂ ਦਾਦੇ ਦਾ ਕਿਸੇ ਨੂੰ ਨਾਂ ਨਹੀਂ ਯਾਦ, ਤੇ ਪੜਦਾਦੇ ਦੇ ਪਿਤਾ ਦਾ ਨਾਂ ਕਿਸੇ ਨੂੰ ਯਾਦ ਨਹੀਂ। ਚਾਰ ਬੰਸਾਂ ਪਿੱਛੇ ਹੀ ਤੇ ਇਹਦਾ ਭਾਵ ਕਿ ਸੰਸਾਰ ਨਾਲੋਂ ਉਹਨਾਂ ਦਾ ਲਿੰਗ ਟੁੱਟਦਾ ਗਿਆ, ਜੋੜ ਟੁੱਟਦਾ ਗਿਆ, ਹੁਣ ਤੇ ਬਹੁਤ ਛੇਤੀ ਟੁੱਟਦਾ ਜਾਂਦਾ ਹੈ। ਪਿਤਾ ਚੜ੍ਹਾਈ ਕਰ ਜਾਏ, ਮਾਤਾ ਚੜ੍ਹਾਈ ਕਰ ਜਾਏ, ਪਰਿਵਾਰ ਕਦੀ ਯਾਦ ਨਹੀਂ ਕਰਦਾ। ਹੋਇਆ ਕਿਸੇ ਵੇਲੇ ਕਿਤੇ ਯਾਦ ਆ ਗਈ, ਆ ਗਈ। ਧਰਮੀ ਪਰਿਵਾਰਾਂ ਚ ਉਦੋਂ ਯਾਦ ਆ ਜਾਏਗੀ ਜਦੋਂ ਕਿਤੇ ਸਲਾਨਾ ਬਰਸੀ ਕਰਨੀ, ਪਾਠ ਕਰਾਉਣਾ, ਜੋੜ ਟੁੱਟ ਗਿਆ, ਬਹੁਤ ਛੇਤੀ ਟੁੱਟ ਗਿਆ। ਪਰ ਗੁਰੂ ਨਾਨਕ ਪਾਤਸ਼ਾਹ ਤੇ ਫਰਮਾਉਂਦੇ ਨੇ ਕਿ ਹੇ ਸ਼ਰਧਾਲੂ, ਜੇ ਹਮੇਸ਼ਾ ਵਾਸਤੇ ਦੁਨੀਆਂ ਨਾਲ ਤੂੰ ਜੋੜ ਰੱਖਣਾ ਹੈ, ਜੁੜਿਆ ਰਹਿਣਾ ਦੁਨੀਆਂ ਨਾਲ, ਸਰੀਰ ਭਾਵੇਂ ਤੁਰ ਗਿਆ। ਮਹਾਰਾਜ ਫਰਮਾਉਂਦੇ ਮੋਇਆ ਗੰਢ ਨੇਕੀ ਸੱਚ ਹੋਏ, ਸੱਤ ਹੋਏ। ਜੀਵਨ ਕਾਲ ਵਿੱਚ ਦਾਨ ਕਰੇ, ਪੁੰਨ ਕਰੇ, ਧਰਮ ਦੀ ਕਿਰਤ ਕਰੇ, ਹੱਥੋਂ ਦੇ ਕੇ ਭਲਾ ਮਨਾਏ, ਇਸ ਢੰਗ ਨਾਲ ਜੀਵਨ ਬਤੀਤ ਕਰਦਾ ਰਹੇ, ਸਰੀਰ ਤੁਰ ਜਾਏ, ਸੰਸਾਰ ਮਨੁੱਖ ਉਹਨੂੰ ਯਾਦ ਕਰੇਗਾ। ਇਸੇ ਕਰਕੇ ਸਿਆਣਿਆਂ ਨੇ ਕਹਿ ਦਿੱਤਾ, ਜਗਤ ਮੈਂ ਆਏ ਜਗਤ ਮੈਂ, ਤੁਮ ਹੱਸੇ ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚਲੋ ਤੁਮ ਹੱਸੇ ਜਗ ਰੋਏ। ਸੰਸਾਰ ਵਿੱਚ ਹਮੇਸ਼ਾ ਕੀਤਾ ਹੋਇਆ ਪਰਉਪਕਾਰ ਮਨੁੱਖ ਨੂੰ ਜੋੜੀ ਰੱਖਦਾ। ਪਰਉਪਕਾਰ ਜਿਨ੍ਹਾਂ ਜਿਨ੍ਹਾਂ ਨੇ, ਸੂਰਮਿਆਂ ਨੇ, ਗੁਰੂਆਂ ਨੇ, ਭਗਤਾਂ ਨੇ ਕੀਤਾ, ਉਹ ਅਜੇ ਤੱਕ ਵੀ ਸੰਸਾਰ ਨਾਲ ਜੁੜੇ ਹੋਏ ਨੇ। ਭਾਵੇਂ ਗਿਆ ਨੂੰ ਕਿਸੇ ਨੂੰ 500 ਸਾਲ ਹੋ ਗਿਆ, ਕਿਸੇ ਨੂੰ 1000 ਸਾਲ ਹੋ ਗਿਆ, ਕਿਸੇ ਨੂੰ ਭਰਥਰੀ ਵਰਗੇ ਨੂੰ 2-2, 3-3 ਹਜ਼ਾਰ ਸਾਲ ਹੋ ਗਿਆ, 5-5 ਹਜ਼ਾਰ ਸਾਲ ਹੋ ਗਿਆ, ਗਿਆ ਜੁੜਿਆ ਸੰਸਾਰ, ਉਹ ਸੰਸਾਰ ਨਾਲ ਜੁੜੇ ਨੇ ਕਿਉਂਕਿ ਨੇਕੀ ਕਰਕੇ ਸੰਸਾਰ ਤੋਂ ਗਏ। ਉਹ ਅਜੇ ਵੀ ਉਹਨਾਂ ਦੀ ਵਿਚਾਰਧਾਰਾ ਜਿਉਂਦੀ ਹੈ, ਐਸੀ ਵਿਚਾਰਧਾਰਾ। ਗਰੀਬ ਨਵਾਜ ਸਤਿਗੁਰਾਂ ਉਚਾਰਿਆ ਕਿ ਜੇ ਸੰਸਾਰ ਨਾਲ ਜੁੜੇ ਰਹਿਣਾ ਤੇ ਨੇਕੀ ਕਰ, ਪੁੰਨ ਕਰ, ਦਾਨ ਕਰ, ਫਿਰ ਸਿਮਰਨ ਕਰ, ਤੂੰ ਹਮੇਸ਼ਾ ਜਿਉਂਦਾ ਰਹੇਗਾ।
ਚੇਤ ਗੰਢ ਵਰਤਾ ਸੰਸਾਰ,
ਇੰਨੀਆਂ ਜੋੜਾਂ ਨਾਲ ਗੰਢ ਹੈ ਜੋੜ, ਇਹ ਸੰਸਾਰ ਵਰਤ ਰਿਹਾ ਐਸੀ ਵਿਚਾਰਾਂ ਨਾਲ।
ਮੂਰਖ ਗੰਢ ਪਵੇ ਮੋਹ ਮਾ,
ਆਹ ਜਿਹੜੀ ਪੰਕਤੀ ਹੈ ਨਾ, ਪਹਿਲਾਂ ਸਾਰੀਆਂ ਇਕੱਠੀਆਂ ਕਰ ਲਈਆਂ ਨੇ, ਪਰ ਜਿਹੜਾ ਜਿਉਂਦੇ ਜੀਵ ਹੀ ਟੁੱਟਿਆ ਹੋਇਆ ਨਾ, ਮੂਰਖ ਉਹ ਹੈ ਜਿਹਨੇ ਆਪਣੇ ਮੂੰਹ ਨੂੰ ਰੱਖਿਆ, ਬਸ ਜ਼ਬਾਨ ਦੀ ਵਿਚਾਰ ਰੱਖੀ ਹੈ, ਜਾਂ ਜ਼ਬਾਨ ਦੇ ਖਾਣ ਦੀ ਤੇ ਜਾਂ ਬੋਲਣ ਦੀ, ਨਾ ਉਹਨੂੰ ਮਾਂ ਦਾ, ਨਾ ਪਿਤਾ ਦਾ, ਨਾ ਸਮਾਜ ਦਾ, ਨਾ ਧਰਮ ਦਾ, ਨਾ ਚੰਗਾ ਨਾ ਮਾੜਾ ਉਹਨੇ ਕੋਈ ਨਹੀਂ ਸੋਚਿਆ। ਮੂੰਹ ਰੱਖ ਜੋ ਸਿਰਫ ਆਪਣੀਆਂ ਇੰਦਰੀਆਂ ਨੂੰ ਹੀ ਰੱਖਿਆ ਕਰਨ ਵਾਲਾ ਹੈ, ਖਾਣ ਦਾ, ਪੀਣ ਦਾ, ਪਹਿਰਨ ਦਾ, ਤੁਰਨ ਦਾ, ਬੋਲਣ ਦਾ, ਜਿਹੜਾ ਬਸ ਇੱਥੋਂ ਤੱਕ ਹੀ ਸੀਮਤ ਹੈ। ਉਹਨੂੰ ਇਹ ਚਾਹੀਦਾ ਭਾਵੇਂ ਉਹ ਮਾਤਾ ਪਿਤਾ ਦੇ ਨਾਲ ਠੱਗੀ ਕਰੇ, ਭੈਣਾਂ ਭਰਾਵਾਂ ਨਾਲ ਠੱਗੀ ਕਰੇ, ਇੱਥੋਂ ਤੱਕ ਕਿ ਗੁਰੂ ਦਰ ਨਾਲ ਵੀ ਜੇ ਠੱਗੀ ਹੋ ਜਾਏ ਤਾਂ ਕੋਈ ਐਸੀ ਗੱਲ ਨਹੀਂ, ਉਹਨਾਂ ਤੇ ਆਪਣਾ ਮੂੰਹ ਰੱਖਣਾ ਹੈ। ਮੂੰਹ ਰੱਖ, ਐਸੇ ਮੂਰਖ ਨੂੰ ਐਸੇ ਮੂਰਖ ਨਾਲ ਜੇ ਜੋੜ ਪਾਉਣਾ ਹੋਵੇ, ਭਾਵ ਉਹਦੀ ਮੂਰਖਤਾਈ ਨਿਵਰਤ ਕਰਨੀ ਹੋਵੇ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜੀ ਬੁਲੰਦੀ ਆਵਾਜ਼ ਨਾਲ ਕਹਿ ਦਿੱਤਾ, ਮੂਰਖ ਗੰਢ ਪਵੇ ਮਹਿਮਾਰ। ਜੇ ਉਹਨੂੰ ਮੂਰਖਤਾਈ ਤੋਂ ਰੋਕਣਾ ਹੈ ਨਾ ਇੱਕ ਦੋ ਚਾਰ ਬੰਦੇ, ਕਿਉਂਕਿ ਮੂਰਖ ਆਪਣੀ ਧੁਨ ਦਾ ਆਪ ਮਾਲਕ ਹੈ, ਤੇ ਫਿਰ ਉਹ ਕਿਸੇ ਦੀ ਗਿਆਨ ਧਿਆਨ ਦੀ ਗੱਲ ਨਹੀਂ ਸੁਣਦਾ। ਐਸੇ ਬੰਦੇ ਨੂੰ ਤੇ ਦੋ ਚਾਰ ਬੰਦੇ ਫੜ ਕੇ ਤੇ ਚੰਗੀ ਤਰ੍ਹਾਂ ਚਾਹਦਾ ਛਕਾ ਦੇਣ, ਤੇ ਫਿਰ ਉਸ ਤੋਂ ਬਾਅਦ ਇੱਕ ਤੇ ਮੂਰਖਤਾਈ ਪੁਣੇ ਤੋਂ ਹਟ ਜਾਏਗਾ, ਸਿਆਣਿਆਂ ਦੀ ਦੁਨੀਆਂ ਵਿੱਚ ਸੰਬੰਧ ਪੈ ਜਾਏਗਾ ਗੁਰੂ ਦੀ। ਤੇ ਸਮਾਜ ਦੋ ਚਾਰ ਬੰਦੇ ਤੇ ਚਪੇੜਾ ਮਾਰ ਲੈਣ, ਇਹ ਹੈ ਸਮਾਜਿਕ ਵਿਚਾਰ। ਇੱਕ ਹੈ ਪਰਮਾਰਥਕ ਦੀ ਵਾਰ, ਪਰਮਾਰਥਕ ਦੀ ਮਾਰ ਜਿਹੜੀ ਹੈ ਉਹ ਬੜੀ ਅਜੀਬ ਹੈ। ਜਿਹਨੂੰ ਵੱਜ ਗਈ ਉਹਨੂੰ ਤੁਸੀਂ ਪੁੱਛ ਕੇ ਵੇਖੋ, ਬੀਬੀ ਚੰਦ ਨੂੰ ਵੱਜ ਗਈ, ਉਹ ਚੋਰੀ ਕਰਦਾ ਸੀ। ਭਾਈ ਅਗਲੀ ਨੇ ਉਹਨੂੰ ਇਸ ਇੱਕ ਐਸੇ ਥਾਂ ਤੋਂ ਬਚਾ ਲਿਆ ਜਿਸ ਥਾਂ ਤੇ ਕੋਈ ਨਹੀਂ ਸੀ ਬਚਾ ਸਕਦਾ। ਤੇ ਜਿਸ ਵਕਤ ਮਾਲਕ ਮੱਝਾਂ ਦੇ ਛੱਡ ਕੇ ਤੁਰ ਗਏ ਤੇ ਕਹਿੰਦੇ ਨੇ ਭਾਈ ਬਿਧੀ ਚੰਦ ਚੋਰ ਸੀ, ਭਾਈ ਅਦਲੀ ਦੇ ਪੈਰੀ ਪੈ ਗਿਆ, ਭਾਈ ਸਾਹਿਬ ਜੇ ਅੱਜ ਨਾ ਤੋਂ ਬਚਾਉਂਦਾ ਮੇਰਾ ਬਚਾ ਨਹੀਂ ਸੀ, ਪਿੰਡ ਦੀ ਬਾਹਰ ਆਈ ਸੀ, ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਸੀ, ਬਸ ਮੈਂ ਤੈਨੂੰ ਗੁਰੂ ਬਣਾ ਲਿਆ। ਭਾਈ ਅਗਲੀ ਕਹਿਣ ਲੱਗਾ ਹੇ ਪ੍ਰੇਮੀਆਂ, ਕਿਉਂਕਿ ਗੁਰਮੁਖਾਂ ਦੀ ਨਿਗਾਹ ਵਿੱਚ ਚੋਰ ਵੀ ਪ੍ਰੇਮੀ ਆ। ਕਹਿਣ ਲੱਗੇ ਨਹੀਂ, ਮੈਂ ਕੌਣ ਹਾਂ ਗੁਰੂ ਬਣਨ ਵਾਲਾ, ਮੈਂ ਤੇ ਯਤਨ ਕਰਦਾ ਜ਼ਿੰਦਗੀ ਚ ਸਿੱਖ ਬਣ ਜਾ। ਗੁਰੂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਲੈ ਆਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਦਿੱਤਾ ਭਾਈ ਬਿਧੀ ਚੰਦ ਐਸੀ ਇੱਕ ਚਪੇੜ ਮਾਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਰਮਾਰਥ ਕਦੀ, ਵੀ ਅੱਜ ਤੱਕ ਜਿੰਨੀ ਤੂੰ ਚੋਰੀ ਕੀਤੀ ਹੈ ਤੇ ਜੋ ਕੁਝ ਘਰ ਹੈ ਉਹ ਸਾਰੀਆਂ ਵਾਪਸ ਚੀਜ਼ਾਂ ਕਰ ਦੇ। ਕਿਸੇ ਦੀ ਸਾਲ ਚੋਰੀ ਹੋ ਗਿਆ ਕੀਤੀ ਨੂੰ, ਕਿਸੇ ਦੀ 2 ਸਾਲ, ਕਿਸੇ ਦੀ 5 ਸਾਲ, ਕਿਸੇ 6 ਮਹੀਨੇ, ਹੁਣ ਜਿਉਂ ਜਿਉਂ ਘਰਾਂ ਵਿੱਚ ਜਾ ਜਾ ਕੇ ਵਾਪਸ ਕਰਦਾ ਤੇ ਆਤਮਾ ਬੜੀ ਨਿਰਮਲ ਹੋ ਗਈ, ਮੂਰਖ ਨੂੰ ਗੰਢ ਪੈ ਗਈ, ਪਰਮਾਰਥਕ ਦੀ ਐਸੀ ਚਪੇੜ ਵੱਜ ਗਈ ਜੋੜ ਗੁਰੂ ਨਾਲ ਜੁੜ ਗਿਆ। ਮੂਰਖ ਨੂੰ ਜੇ ਪਰਮਾਰਥਕ ਦੀ ਚਪੇੜ ਵੱਜ ਜਾਏ ਤੇ ਉਹਦਾ ਸਿੱਧਾ ਲਿੰਕ ਗੁਰੂ ਨਾਲ ਜੁੜ ਜਾਂਦਾ, ਸਮਾਜ ਨਾਲੋਂ ਸੰਸਾਰ ਨਾਲੋਂ ਵੀ ਉਹ ਗੁਰੂ ਨਾਲ ਨਾਤਾ ਜੋੜ ਲੈਂਦਾ। ਤੇ ਬੜੀਆਂ ਘਟਨਾਵਾਂ ਨੇ, ਮਹਾਰਾਜ ਕਹਿੰਦੇ ਨੇ ਮੂਰਖ ਪਾਈ ਤੋਂ ਹਟ ਸਕਦਾ ਹੈ। ਸਮਾਜਿਕ ਤੌਰ ਤੇ ਸਿਆਣੇ ਬੰਦੇ ਉਹਨੂੰ ਦੋ ਦਫੇੜੇ ਮਾਰ ਦੇਣ, ਦੰਡ ਦੇ ਦੇਣ, ਤਾਂ ਵੀ ਮੂਰਖ ਪਾਈ ਤੋਂ ਹਟ ਸਕਦਾ ਹੈ। ਤੇ ਜੇ ਪਰਮਾਰਥਕ ਗੁਰੂ ਦੀ ਚਪੇੜ ਵੱਜ ਜਾਏ ਤੇ ਫਿਰ ਉਹ ਗੁਰੂ ਨਾਲ ਵੀ ਜੋੜ ਸਕਦਾ, ਮੂਰਖ ਗੰਢ ਪਵੇ ਮੋਹ ਮਾਰ ਉਹਦਾ ਵੀ ਜੋੜ ਹੋ ਸਕਦਾ ਹੈ।
ਨਾਨਕ ਆਖ ਇਹੋ ਵਿਚਾਰ,
ਗੁਰੂ ਨਾਨਕ ਪਾ पातशाह फरमाउंदे ने इह संसार दा विचार दस्सिया है, विचार दस्सिया है कि इस ढंग नाल जिहड़े पहिलां जुड़े सन फिर टुट गए ते जुड़न दे किहड़े किहड़े साधन होए ते फिर जुड़ गए।
सिफती गंढ पवै दुरबार
गरीब नवाज सतगुरां उचारिया कि हे श्रद्धालु ਇਹ ਤੇ ਸੰਸਾਰ ਦੀਆਂ ਜੁੜਨ ਦੀਆਂ ਗੱਲਾਂ ਕੀਤੀਆਂ ਨੇ ਨਾ, ਪਰ ਜੇ ਕਰਤਾਰ ਨਾਲ ਜੁੜਨਾ ਨਾ ਤੂੰ ਤੇ ਉਹ ਹੋਰ ਅਸੂਲ ਹੈ। ਜੇ ਕਰਤਾਰ ਨਾਲ ਜੁੜਨਾ ਤੇ ਸਿਫਤੀ ਗੰਢ ਪਵੇ ਦਰਬਾਰ, ਪਰਮੇਸ਼ਰ ਦੇ ਦਰਬਾਰ ਨਾਲ ਜੁੜਨਾ ਨਾ, ਜਿਸ ਨਾਲ ਅਸੀਂ ਗੁਰੂ ਕੇ ਦਰਬਾਰ ਵਿੱਚ ਬੈਠੇ ਹਾਂ, ਜਿਸ ਸ਼ਰਧਾਲੂ ਨੇ ਇਹ ਦਰਬਾਰ ਦੇ ਨਾਲ ਜੁੜਨਾ ਨਾ ਉਹ ਫਿਰ ਇਸ ਦਰ ਦੀ ਸਿਫਤ ਕਰੇ, ਪਰਮੇਸ਼ਰ ਦੇ ਦਰ ਦੀ ਸਿਫਤ ਕਰੇ ਤਾਂ ਜੋੜ ਹੋਵੇਗਾ। ਜਿਹੜਾ ਸਿੱਖ ਹੈ ਗੁਰੂ ਕੇ ਦਰਬਾਰ ਦੀ ਹੀ ਸਿਫਤ ਨਹੀਂ ਕਰ ਸਕਦਾ, ਉਹ ਪਰਿਪੂਰਨ ਪਰਮੇਸ਼ਰ ਦੇ ਦਰਬਾਰ ਦੀ ਸਿਫਤ ਕਰੋ ਕਰੇਗਾ। ਜਿਹੜਾ ਸਿੱਖ ਪ੍ਰੈਕਟੀਕਲ ਤੌਰ ਤੇ ਸਰੀਰ ਹੁੰਦੀਆਂ ਪ੍ਰਤੱਖ ਗੁਰੂ ਕੇ ਦਰਬਾਰ ਦੀ ਸਿਫਤ ਕਰਕੇ ਗੁਰੂ ਦੇ ਦਰਬਾਰ ਨਾਲ ਹੀ ਜੁੜ ਨਹੀਂ ਸਕਦਾ ਤੇ ਕਰਤਾਰ ਦੇ ਦਰਬਾਰ ਨਾਲ ਤੇ ਜੁੜਨਾ ਬਹੁਤ ਔਖਾ ਹੈ। ਇੱਥੇ ਹੀ ਜੁੜਿਆ ਜਾਏ ਤੇ ਇਹ ਫਿਰ ਕਰਤਾਰ ਦੇ ਦਰਬਾਰ ਨਾਲ ਸਰੀਰ ਤੋਂ ਬਾਅਦ ਵੀ ਜੁੜਿਆ ਰਹੇਗਾ। ਤੇ ਜੁੜਨ ਦਾ ਸਾਧਨ ਕੀ ਹੈ? ਸਿਫਤੀ ਗੰਢ ਪਵੇ ਦਰਬਾਰ, ਸਿਫਤ ਕਰੇ। ਨਾ ਸਿਫਤ ਕਰਨ ਨਾਲ ਅਸੀਂ ਪਰਮੇਸ਼ਰ ਦੇ ਦਰਬਾਰ ਨਾਲੋਂ ਟੁੱਟੇ ਹੋਏ ਹਾਂ। ਸਿਫਤ ਕੀਤੀ ਜਾਏ ਗੁਰੂ ਕੇ ਦਰਬਾਰ ਦੀ ਫਿਰ ਜੋੜ ਹੋਵੇਗਾ।
ਔੜੀ ਆਪੇ ਕੁਦਰ ਤੂੰ ਸਾਜ ਕੇ ਆਪੇ ਕਰ ਵਿਚਾਰ।
ਪਰਿਪੂਰਨ ਪਰਮੇਸ਼ਰ ਨੇ ਆਪੇ ਹੀ ਸੰਸਾਰ ਪੈਦਾ ਕੀਤਾ ਹੈ, ਆਪੇ ਹੀ ਉਹ ਸੰਸਾਰ ਦੇ ਖਾਣ ਪੀਣ ਦੀ ਸਾਰ ਸੰਭਾਲ ਕਰਦਾ ਹੈ।
ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ।
ਪਰਖਣ ਵਾਲਾ ਵੀ ਆਪ ਹੈ, ਉਹਨੇ ਐਸਾ ਤਮਾਸ਼ਾ ਕੀਤਾ ਹੈ, ਆਪੇ ਹੀ ਸਾਜ ਕੇ ਆਪੇ ਹੀ ਦੇਖਦਾ ਹੈ। ਇੱਕ ਨਾ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਖੋਟੇ ਬਣਾ ਦਿੰਦਾ ਹੈ, ਇੱਕ ਨਾ ਨੂੰ ਖਰੇ ਬਣਾ ਦਿੰਦਾ ਹੈ। ਉਹਨਾਂ ਅਨੁਸਾਰ ਖਰੇ ਬਣ ਗਏ, ਕਰਮਾਂ ਅਨੁਸਾਰ ਖੋਟੇ ਬਣ ਗਏ, ਆਪੇ ਪਰਖਣਹਾਰ। ਫਿਰ ਉਹਨਾਂ ਖੋਟਿਆਂ ਤੇ ਖਰਿਆਂ ਨੂੰ ਆਪ ਹੀ ਪਰਖਣ ਵਾਲਾ ਤੇ ਕਿਹੜੇ ਖਰੇ ਨੇ ਕਿਹੜੇ ਖੋਟੇ ਹੈ।
ਖਰੇ ਖਜ਼ਾਨੇ ਪਾਈਆ ਖੋਟੇ ਛੱਟੀਆਂ ਬਾਹਰ ਵਾ।
ਜਿਹੜੇ ਖਰੇ ਨੇ ਭਾਵ ਗੁਰੂ ਦੇ ਅਸੂਲਾਂ ਅਨੁਸਾਰ ਧਾਰਮਿਕ ਅਸੂਲਾਂ ਅਨੁਸਾਰ ਜਿਹੜੇ ਬੰਦੇ ਅਸੂਲ ਧਾਰਨ ਕਰਦੇ ਨੇ ਉਹ ਹੈ ਖਰੇ। ਤੇ ਖੋਟੇ ਕੌਣ ਨੇ? ਜਿਹੜੇ ਇਨਸਾਨੀਅਤ ਅਸੂਲਾਂ ਦੇ ਫਰਜ਼ਾਂ ਤੋਂ ਵੀ ਗਿਰੇ ਹੋਏ ਲੋਕ ਨੇ, ਭਾਵੇਂ ਉਹ ਅੰਮ੍ਰਿਤਧਾਰੀ ਹੋਣ ਤੇ ਭਾਵੇਂ ਉਹ ਕਲੀਨ ਸ਼ੇਪ ਹੋਣ ਤੇ ਭਾਵੇਂ ਕੋਈ ਵੀ ਹੋਵੇ, ਜਿਹੜਾ ਇਨਸਾਨੀਅਤ ਦੇ ਫਰਜ਼ਾਂ ਤੋਂ ਗਿਰ ਜਾਏ ਉਹੀ ਖੋਟਾ ਹੈ। ਜਿਹੜਾ ਇਨਸਾਨੀਅਤ ਦੇ ਫਰਜ਼ਾਂ ਵਿੱਚ ਪੂਰਾ ਹੋਏ ਤੇ ਉਸ ਤੋਂ ਅਗਾਂਹ ਹੌਲੀ ਹੌਲੀ ਧਾਰਮਿਕ ਅਸੂਲਾਂ ਵਿੱਚ ਪੂਰਨ ਹੋਏ ਉਹ ਖਰਾ ਹੈ। ਬਸ ਗੱਲ ਇੰਨੀ ਹੈ, ਖਰਿਆਂ ਨੂੰ ਗੁਰੂ ਕੇ ਪੜ੍ਹ ਕੇ ਆਪਣੇ ਖਜ਼ਾਨੇ ਵਿੱਚ ਪਾ ਲੈਂਦੇ ਨੇ। ਬਾਹਰਲੇ ਸਿੱਕੇ ਨੂੰ ਖਰੇ ਨੂੰ ਖਜ਼ਾਨੇ ਵਿੱਚ ਪਾਇਆ ਜਾਂਦਾ, ਖੋਟਿਆਂ ਦੀ ਕੋਈ ਕੀਮਤ ਇਹ ਹਾਲਾਂਕਿ ਉਹਦੇ ਤੇ ਵੀ ਮੋਹਰ ਉੱਤੇ ਪਾਤਸ਼ਾਹ ਦੀ ਲੱਗੀ ਹੁੰਦੀ ਹੈ, ਪਰ ਖੋਟਾ ਇਨਸਾਨੀਅਤ ਦੇ ਅਸੂਲਾਂ ਤੋਂ ਹਲਕਾ ਜਿਹੜਾ ਬੰਦਾ ਉਹ ਖੋਟਾ ਹੈ। ਇਨਸਾਨੀਅਤ ਦੇ ਫਰਜ਼ਾਂ ਵਿੱਚ ਜਿਹੜਾ ਪੂਰਾ ਉਹ ਹੀ ਸੰਪੂਰਨ ਹੈ। ਮਹਾਰਾਜ ਫਰਮਾਉਂਦੇ ਨੇ ਉਹਨਾਂ ਨੂੰ ਖਜ਼ਾਨਿਆਂ ਵਿੱਚ ਪ੍ਰਵਾਨਗੀ ਵਿੱਚ ਪਾ ਦਿੰਦੇ, ਖੋਟੇ ਛੱਟੀਏ ਬਾਹਰ ਵਾਰ, ਖੋਟਿਆਂ ਬਾਹਰ ਹਾਲ ਪਾਲ ਕੇ 84 ਲੱਖ ਜੂਹਨਾਂ ਦੇ ਗੇੜੇ ਵਿੱਚ ਸੁੱਟ ਦਿੰਦੇ ਨੇ।
ਖੋਟੇ ਸੱਚੀ ਦਰਗਹ ਸੁੱਟੀਆਂ ਕਿਸ ਆਗਾ ਕਰਹਿ ਪੁਕਾਰ।
ਖੋਟੇ ਜਿਹੜੇ ਨੇ ਸੱਚੀ ਦਰਗਾਹ ਤੋਂ ਬਾਹਰ ਸੁੱਟੇ ਜਾਂਦੇ ਨੇ, ਭਾਵ ਉਹ ਪਰਮੇਸ਼ਰ ਦੇ ਦਰਬਾਰ ਵਿੱਚ ਦਾਖਲ ਨਹੀਂ ਹੋ ਸਕਦੇ। ਜਿਸ ਤਰ੍ਹਾਂ ਖੋਟਾ ਸਿੱਕਾ ਸ਼ਾਹੀ ਖਜ਼ਾਨੇ ਵਿੱਚ ਨਹੀਂ ਜਾ ਸਕਦਾ, ਉਹ ਬਾਹਰ ਸੁੱਟਿਆ ਜਾਂਦਾ ਨਾ, ਹੁਣ ਉਹ ਕਿਸ ਕੋਲ ਪੁਕਾਰ ਕਰਨਾ?
ਸਤਿਗੁਰ ਪਿੱਛੇ ਭਜ ਪਵਹਿ ਇਹਾ ਕਰਨੀ ਸਾਰੂ।
ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਆਪੇ ਹੀ ਇਹ ਸਿਧਾਂਤ ਦੱਸਿਆ, ਆਪੇ ਹੀ ਫਿਰ ਸ਼ਰਧਾਲੂਆਂ ਨੂੰ ਜੁਗਤੀ ਦੱਸਦੇ ਨੇ ਕਿ ਹੇ ਸ਼ਰਧਾਲੂ ਨਿਰਾਸ਼ ਨਾ ਹੋਈ ਕਿ ਮੈਂ ਖੋਟਾ ਹਾਂ, ਜਿਸ ਪਰਿਪੂਰਨ